ਰਾਗ ਗੌੜੀ ਦੇ ਵਿੱਚ ਮਾਝ ਗੌੜੀ ਦੀ ਜਾਤੀ ਹੈ। ਮਾਝ ਦੇ ਥੱਲੇ ਛੋਟਾ ਜਿਹਾ ਦੋ ਲਿਖਿਆ ਹੋਇਆ। ਸੋ ਉਹਦਾ ਭਾਵ ਅਰਥ ਇਹ ਹੈ ਕਿ ਇਹ ਮਾਝ ਦੂਜੇ ਪ੍ਰਕਾਰ ਦਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਰਹੀ ਹੈ ਪੰਜਵੇਂ ਪਾਤਸ਼ਾਹ ਦੀ ਕਿਰਪਾ ਕਰ ਰਹੇ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ। ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ, ਉਹ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰਾਂ ਦੀ, ਜਿਨ੍ਹਾਂ ਉੱਤੇ ਕਿਰਪਾ ਹੁੰਦੀ ਪ੍ਰਸਾਦ ਤੋਂ ਭਾਵ ਕਿਰਪਾ, ਉਹਨਾਂ ਨੂੰ ਓਅੰਕਾਰ ਦਾ ਗਿਆਨ ਹੋ ਜਾਂਦਾ, ਉਹਨਾਂ ਨੂੰ ਓਅੰਕਾਰ ਦਾ ਪ੍ਰਕਾਸ਼ ਹੋ ਜਾਂਦਾ, ਉਹ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਮਿੱਕ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਕੁਝ ਦੱਸਦੇ ਨੇ ਕਿ ਵਾਹਿਗੁਰੂ ਹੀ ਮੇਰਾ ਮਾਣ ਹੈ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇਕ। ਤੂੰ ਮੇਰਾ ਬਹੁਮਾਣ ਕਰਤੇ, ਤੂੰ ਮੇਰਾ ਬਹੁਮਾਣ, ਇਹ ਕਰਤੇ ਪੁਰਖ ਵਾਹਿਗੁਰੂ ਤੂੰ ਹੀ ਮੈਨੂੰ ਇਸ ਲੋਕ ਵਿੱਚ ਬਹੁਤ ਮਾਣ ਸਤਿਕਾਰ ਦੇਣ ਵਾਲਾ, ਤੂੰ ਹੀ ਮੈਨੂੰ ਪਰਲੋਕ ਵਿੱਚ ਬਹੁਤਾ ਮਾਣ ਸਤਿਕਾਰ ਦੇਣ ਵਾਲਾ, ਕਿਉਂਕਿ ਬਾਕੀ ਦਾ ਸੰਸਾਰ ਇੱਕ ਦੂਜੇ ਤੋਂ ਮਾਣ ਸਤਿਕਾਰ ਚਾਹੁੰਦਾ। ਦੁਨੀਆਂ ਅੰਦਰ ਸੋ ਸੰਸਾਰ ਦੇ ਜਿੰਨੇ ਜੀਵ ਨੇ, ਇਹਨਾਂ ਦੇ ਅੰਦਰ ਇੱਕ ਦੂਸਰੇ ਦਾ ਨਿਰਾਦਰ ਕਰਨ ਦੀ ਭਾਵਨਾ ਬਣੀ ਰਹਿੰਦੀ, ਇੱਕ ਦੂਸਰੇ ਨਾਲ ਈਰਖਾ, ਦੂਜੇ ਦੀ ਗਿਰਾਵਟ ਨੂੰ ਮੂਹਰੇ ਲਿਆਉਣਾ, ਦੂਜੇ ਨੂੰ ਨੀਵਾਂ ਦਿਖਾਉਣਾ, ਆਪ ਉੱਚਾ ਹੋ ਜਾਣਾ। ਪਰ ਸਤਿਗੁਰੂ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੰਨਾ ਮਾਣ ਦਿੰਦੇ ਨੇ, ਜਿਵੇਂ ਬਾਜਾਂ ਵਾਲੇ ਨੇ ਸਾਨੂੰ ਮਾਣ ਦਿੱਤਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਹਰ ਜੀਓ ਨਿਵਾਣਿਆਂ ਤੋਂ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਸੋ ਜਿਨ੍ਹਾਂ ਨੂੰ ਕੋਈ ਮਾਣ ਨਹੀਂ ਸੀ ਦਿੰਦਾ, ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿ ਕੇ ਬੁਲਾਉਂਦੇ ਸੀ, ਉਹਨਾਂ ਲੋਕਾਂ ਨੂੰ ਆਪ ਜੀ ਨੇ ਗਲ ਨਾਲ ਲਾਇਆ। ਜਿਨ੍ਹਾਂ ਨੂੰ ਕਹਿੰਦੇ ਸੀ ਸਿਰ 'ਤੇ ਪੱਗ ਨਹੀਂ ਬੰਨਣ ਦੇਣੀ, ਇਹਨਾਂ ਨੂੰ ਘੋੜੇ 'ਤੇ ਨਹੀਂ ਚੜ੍ਹਨ ਦੇਣਾ, ਵਧੀਆ ਖਾਣ ਨਹੀਂ ਦੇਣਾ, ਵਧੀਆ ਘਰ ਨਹੀਂ ਦੇਣੇ, ਉਹ ਨਿਰੰਗਾ ਨਿਰੰਗੇ ਨੇ, ਰੰਗਜੇਬ ਨੇ, ਸਾਰਿਆਂ ਨੂੰ ਸ਼ੂਦਰ ਬਣਾ ਕੱਢਿਆ, ਕਿਸੇ ਦਾ ਕੋਈ ਮਾਣ ਸਤਿਕਾਰ ਨਹੀਂ ਸੀ ਕਿਤੇ। ਆਪ ਜੀ ਨੇ ਦੁਨੀਆਂ ਦੇ ਅੰਦਰ ਸਾਡਾ ਮਾਣ ਸਤਿਕਾਰ ਕਰਵਾਇਆ, ਪਿੱਛੇ ਵੀ ਤੁਸੀਂ ਮੈਨੂੰ ਬਹੁਤਾ ਮਾਣ ਦਿੰਦੇ ਸੀ, ਹੁਣ ਵੀ ਬਹੁਤਾ ਮਾਣ ਦਿੰਦੇ ਹੋ, ਸੋ ਇਸ ਕਰਕੇ ਤੁਸੀਂ ਮੇਰਾ ਮਾਣ ਹੋ। ਜੋਰ ਤੁਮਾਰਾ ਸੁੱਖ ਵਸਾਂ, ਸੱਚ ਸ਼ਬਦ ਨੀਸਾਨ ਰਹਾਓ। ਤੁਹਾਡੇ ਜ਼ੋਰ ਤੋਂ ਭਾਵ ਬਲ ਕਰਕੇ, ਜ਼ੋਰ ਹੁੰਦਾ ਗਿਆਨ ਕਰਕੇ, ਮੈਂ ਸੁੱਖ ਸਹਿਤ ਵਸਦਾ। ਜ਼ੋਰ ਦਾ ਅਰਥ ਬਲ ਵੀ ਹੈ, ਜ਼ੋਰ ਦਾ ਅਰਥ ਗਿਆਨ ਵੀ ਹੈ। ਜਪ ਜੀ ਸਾਹਿਬ ਦੀ ਕਥਾ ਵਿੱਚ ਜਿੱਥੇ ਆਉਂਦਾ ਆਖਣ ਜ਼ੋਰ ਚੁੱਪਨ ਹੈ ਜ਼ੋਰ, ਕੋਈ ਜਨ ਹਰ ਸਿਉਂ ਦੇਵੈ, ਜ਼ੋਰ ਦਾ ਅਰਥ ਜੋੜਨਾ ਵੀ ਹੈ। ਇਸ ਕਰਕੇ ਤੁਹਾਡੇ ਜ਼ੋਰ ਤੋਂ ਭਾਵ ਬਲ ਕਰਕੇ, ਤੁਹਾਡੇ ਜ਼ੋਰ ਗਿਆਨ ਕਰਕੇ ਮੈਂ ਸੁੱਖ ਦੇ ਸਹਿਤ ਵਸਦਾ ਹਾਂ। ਸੱਚੇ ਗੁਰਾਂ ਦੇ ਸ਼ਬਦ ਕਰਕੇ ਤੁਸੀਂ ਨਿਸ਼ਾਨ ਹੁੰਦਾ ਪ੍ਰਗਟ, ਸੱਚੇ ਬ੍ਰਹਮ ਨੂੰ ਸਾਰੇ ਪ੍ਰਗਟ ਹੈ ਤੂੰ, ਇਹ ਬ੍ਰਹਮ ਤੂੰ ਸਾਰੇ ਕਿਤੇ ਪ੍ਰਗਟ ਰੂਪ ਵਿੱਚ ਹੈ। ਸੱਚ ਸ਼ਬਦ ਨਿਸ਼ਾਨ, ਸੱਚੇ ਸ਼ਬਦ ਕਰਕੇ ਹੀ ਤੁਸੀਂ ਪ੍ਰਗਟ ਹੋ, ਹਿਰਦੇ ਦੇ ਅੰਦਰ ਵਿਸ਼ਰਾਮ ਦੇ ਕੇ ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀ ਆ, ਇਹ ਜੀਵ ਨੇ ਭਲੇ ਬੁਰੇ ਦੀਆਂ ਸਾਰੀਆਂ ਗੱਲਾਂ ਜਾਣ ਲਈਆਂ ਨੇ, ਪਰ ਫਿਰ ਵੀ ਸੁਣ ਕੇ ਚੁੱਪ ਕਰ ਗਿਆ। ਜੀਵ ਨੇ ਸਾਰੀਆਂ ਗੱਲਾਂ ਜਾਣੀਆਂ ਵੀ ਨੇ ਕਿ ਸੁੱਖ ਦੁੱਖ ਕਰਮਾਂ ਅਨੁਸਾਰ ਮਿਲਦੇ ਨੇ, ਵੇਦਾਂ ਸ਼ਾਸਤਰਾਂ ਗ੍ਰੰਥਾਂ ਧਾਰਮਿਕ ਗ੍ਰੰਥਾਂ ਦੁਆਰੇ ਸੁਣ ਕੇ ਚੁੱਪ ਕਰ ਗਿਆ। ਕਿਉਂ? ਪਤਾ ਹੁੰਦਿਆਂ ਹੋਇਆਂ ਵੀ ਸਾਰਾ ਕੁਝ ਭਜਨ ਸਿਮਰਨ ਤੋਂ ਬੜਾ ਮੁਨਕਰ ਹੁੰਦਾ। ਮਹਾਰਾਜ ਕਹਿੰਦੇ ਨੇ ਜਾਣ ਬੁੱਝ ਕੇ ਬਾਵਰੇ ਤੈਂ ਕਾਜ ਵਿਗਾਰਿਓ। ਕਿਹੜੇ ਜੀਵ ਨੂੰ ਨਹੀਂ ਪਤਾ ਕਿ ਬੰਦਗੀ ਕਰਨੀ ਚਾਹੀਦੀ ਹੈ, ਕਿਹਨੂੰ ਨਹੀਂ ਪਤਾ ਕਿ ਪਾਠ ਪੂਜਾ ਕਰਨੀ ਚਾਹੀਦੀ, ਕਿਹਨੂੰ ਨਹੀਂ ਪਤਾ ਵੀ ਗੁਰੂ ਵਾਲਾ ਬਣਨਾ ਚਾਹੀਦਾ। ਦੁਨੀਆਂ ਅੰਦਰ ਨਹੀਂ ਪਤਾ ਸਭ ਨੂੰ ਵੀ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਨੇ, ਫਿਰ ਵੀ ਸੰਸਾਰ ਦੇ ਲੋਕ ਸਭ ਕੁਛ ਜਾਣ ਬੁੱਝ ਕੇ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀ ਆ। ਸਾਰੀਆਂ ਗੱਲਾਂ ਜਾਣਦਾ ਹੋਇਆ ਵੀ ਜੀਵ ਚੁੱਪ ਵੱਟ ਕੇ ਬੈਠਾ, ਕਿਤੇ ਮੈਨੂੰ ਕੋਈ ਬੰਦਗੀ ਨੂੰ ਨਾ ਲਾ ਦੇਵੇ, ਕਿਤੇ ਕੋਈ ਅਮਰ ਛਕਣ ਨੂੰ ਕਹਿ ਨਾ ਦੇਵੇ, ਕਿਤੇ ਮੇਰੀਆਂ ਜਿਹੜੀਆਂ ਮੈਂ ਐਸ਼ਾਂ ਕਰ ਰਿਹਾ ਇਹਨੂੰ ਬੰਦ ਨਾ ਕਰ ਦੇਵੇ। ਤੇ ਇਹ ਜੀਵ ਅੱਤ ਦਾ ਮੂਰਖ ਅਗਿਆਨੀ ਹੈ। ਕਦ ਹੀ ਸੁਰਤ ਨਾ ਲੱਧੀ ਆ ਮਾਇਆ ਮੋਹੜਿਆ, ਮਾਇਆ ਵਿੱਚ ਇਹੋ ਜਿਹਾ ਮੋਹਿਆ ਹੋਇਆ ਜੋ ਕਦੇ ਵੀ ਸੁਰਤ ਹੀ ਨਹੀਂ ਫੜਦਾ। ਸੁਰਤ ਹੁੰਦੀ ਗਿਆਤ ਹੋਣੀ, ਸ੍ਰੇਸ਼ਟ ਪ੍ਰੀਤੀ ਹੋਣੀ, ਉੱਧਰ ਦੀ ਸੁਰਤ ਹੀ ਨਹੀਂ ਕਰਦਾ। ਬਸ ਜਿਵੇਂ ਆਮ ਤੌਰ 'ਤੇ ਬੁਖਾਰ ਚੜ੍ਹ ਜੇ ਕਿਸੇ ਨੂੰ ਬਹੁਤਾ ਜ਼ਿਆਦਾ ਆਮ ਪਿੰਡਾਂ 'ਚ ਕਹਿੰਦੇ ਤਾਂ ਨਿਆਣਾ ਤਾਂ ਸੁਰਤ ਹੀ ਨਹੀਂ ਕਰਦਾ, ਬੇਸੁਰਤ ਪਿਆ। ਇੱਥੇ ਵੀ ਕਦ ਹੀ ਸੁਰਤ ਨਾ ਲੱਧੀਆ, ਬੇਸੁਰਤ ਹੀ ਪਿਆ। ਮਾਇਆ ਦਾ ਬੁਖਾਰ ਇੰਨਾ ਜ਼ਿਆਦਾ ਚੜ੍ਹਿਆ ਹੋਇਆ, ਮਾਇਆ ਧਾਰੀ ਅਤ ਅੰਨਾ ਬੋਲਾ। ਸਤਿਗੁਰੂ ਕਹਿੰਦੇ ਕਦੇ ਪ੍ਰੇਮ ਦੀ ਗੱਲ ਨਹੀਂ ਕਰਦਾ, ਸੁਣ ਕੇ ਚੁੱਪ ਕੀ ਆ। ਸੁਣ ਤਾਂ ਲਿਆ ਸਭ ਨੇ ਭਈ ਅਸਲ ਕੀ ਗੱਲ ਹੈ, ਪਰ ਸਾਰੇ ਹੀ ਚੁੱਪ ਹੀ ਹੋ ਗਏ ਨੇ, ਚੁੱਪ ਧਾਰ ਲਈ। ਦੇ ਬੁਝਾਰਤ ਸਾਰਤਾ ਸੇ ਅੱਖੀ ਜਿੱਠੜਿਆ, ਸਾਰੇ ਧਾਰਮਿਕ ਗ੍ਰੰਥ ਬੁਝਾਰਤਾਂ ਦਿੰਦੇ ਨੇ ਇਹਨੂੰ, ਰਮਜਿਆਂ ਦਿੰਦੇ ਨੇ, ਧੁਰਾਂ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਹੀ ਹਰੇਕ ਧਾਰਮਿਕ ਗ੍ਰੰਥ ਧਾਰਮਿਕ ਹੀ ਹੁੰਦਾ। ਜਿੰਨੇ ਮਰਜ਼ੀ ਗ੍ਰੰਥ ਨੇ ਸਭ ਸੋਹਣੀ ਸਿੱਖਿਆ ਦਿੰਦੇ ਨੇ, ਕਿਤੇ ਮਾੜੇ ਮੋਟੇ ਬੰਦੇ ਦੇ ਲਿਖੇ ਹੋਏ ਨਹੀਂ ਹਨ ਉਹ। ਸਾਰੇ ਗ੍ਰੰਥ ਜਿੰਨੇ ਵੀ ਲਿਖੇ ਨੇ ਉਹ ਬਹੁਤ ਉੱਚਿਆਂ ਨੇ ਲਿਖੇ ਨੇ। ਮਾੜੀ ਮੋਟੀ ਗੱਲ ਤਾਂ ਹੈ ਨਹੀਂ ਵੀ ਕਿਸੇ ਨੇ ਕਿਤਾਬ ਲਿਖ ਦਿੱਤੀ। ਵੇਦਾਂ ਦਾ ਗਿਆਨ, ਸ਼ਾਸਤਰਾਂ ਦਾ ਗਿਆਨ, ਸਿਮਰਤੀਆਂ, ਉਪਨਿਸ਼ਦਾਂ, ਚਾਹੇ ਉਹ ਕੁਰਾਨ ਹੈ ਚਾਹੇ ਉਹ ਬਾਈਬਲ ਹੈ, ਜੇ ਉਹਨਾਂ ਨੂੰ ਵਿਚਾਰ ਕੇ ਦੇਖੀਏ ਤਾਂ ਉਹਨਾਂ ਅੰਦਰ ਚੀਜ਼ਾਂ ਬਹੁਤ ਸਾਰਿਆਂ 'ਚ ਵਧੀਆ। ਹਰੇਕ ਗ੍ਰੰਥ ਹਰੇਕ ਧਰਮ ਦੇ ਹਰੇਕ ਵਿਅਕਤੀ ਨੂੰ ਗਿਆਨ ਦਿੰਦਾ। ਗੁਰਸਿੱਖਾਂ ਨੂੰ ਗਿਆਨ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ, ਗੁਰਸਿੱਖ ਇਹਨੂੰ ਸੁਣ ਕੇ ਚੁੱਪ ਨੇ। ਕੋਈ ਅਮਰ ਛਕਣ ਨੂੰ ਤਿਆਰ ਨਹੀਂ, ਕੋਈ ਬਾਣੀ ਪੜ੍ਹਨ ਨੂੰ ਤਿਆਰ ਨਹੀਂ, ਕੋਈ ਨਾਮ ਜਪਣ ਨੂੰ ਤਿਆਰ ਨਹੀਂ। ਕੁਰਾਨ ਸ਼ਰੀਫ ਵਿੱਚ ਇੰਨੀ ਵਧੀਆ ਸਿੱਖਿਆ ਦਿੱਤੀ ਹੋਈ ਆ, ਉਹਨੂੰ ਤੁਰਕ ਨਹੀਂ ਕਮਾ ਕੇ ਰਾਜੀ। ਵੇਦਾਂ ਸ਼ਾਸਤਰਾਂ ਦਾ ਉਪਦੇਸ਼ ਹਿੰਦੂ ਕਮਾ ਕੇ ਰਾਜੀ ਨਹੀਂ, ਕਹਿੰਦੇ ਕਿਹੜਾ ਕਮਾਵੇ ਇੰਨਾ ਉਪਦੇਸ਼। ਸਾਰੇ ਗ੍ਰੰਥਾਂ ਦੇ ਉਪਦੇਸ਼ ਤਾਂ ਵਧੀਆ ਨੇ ਪਰ ਕੋਈ ਕਮਾਉਂਦਾ ਹੀ ਨਹੀਂ। ਸਾਰੇ ਗ੍ਰੰਥ ਰਮਜਾਂ ਦਿੰਦੇ ਨੇ, ਇਸ਼ਾਰੇ ਦਿੰਦੇ ਨੇ, ਅਤੇ ਮਹਾਤਮਾ ਵੀ ਇਸ਼ਾਰੇ ਦਿੰਦੇ ਨੇ। ਮਹਾਤਮਾ ਵੀ ਇਸ਼ਾਰਤਾ ਹੁੰਦਾ, ਇਸ਼ਾਰੇ ਕਰਦੇ ਨੇ ਕਿ ਸਭ ਨੇ ਮਰ ਜਾਣਾ। ਉਹ ਗੱਲ ਜੀਵ ਆਪਣੀ ਅੱਖਾਂ ਨਾਲ ਦੇਖਦਾ, ਮਰੇ ਹੋਏ ਨੂੰ ਛੱਡ ਕੇ ਵੀ ਆਉਂਦਾ, ਉਹਦੇ ਭੋਗ 'ਤੇ ਵੀ ਜਾਂਦਾ ਕਿ ਬਈ ਸਾਰੇ ਮਰ ਜਾਂਦੇ। ਅੱਖਾਂ ਨਾਲ ਦੇਖ ਕੇ ਵੀ ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ। ਸੋ ਮਹਾਰਾਜ ਕਹਿੰਦੇ ਨੇ ਇਸ ਕਰਕੇ ਬੰਦਾ ਦੇਖਦਾ ਸੁਣਦਾ ਸਭ ਮੁੱਕਰ ਜਾਂਦਾ, ਸਿਰਫ ਸਵਾਦਾਂ ਦੇ ਨਾਲ ਮੋਹ ਪਿਆ ਹੋਇਆ। ਇਸ ਗੱਲ ਦੀ ਸੋਝੀ ਇਨਸਾਨ ਨੂੰ ਕਦੇ ਕਰ ਲੈਣੀ ਚਾਹੀਦੀ ਕਿ ਅਸੀਂ ਕਰਦੇ ਕੀ ਹਾਂ, ਕੀ ਕਰਨਾ ਚਾਹੀਦਾ। ਕੋਈ ਜੇ ਮੂਰਖ ਲੋਭੀ ਆ ਮੂਲ ਨਾ ਸੁਣੀ ਕਹੇ ਆ, ਪਰ ਜਿਹੜਾ ਕੋਈ ਮੂਰਖ ਲੋਭੀ ਪੁਰਸ਼ ਹੈ ਉਹ ਉਹਨਾਂ ਮਹਾਤਮਾ ਦਾ ਕਿਹਾ ਹੋਇਆ ਬਚਨ ਮੂਲ ਨਾ ਸੁਣੀ, ਉਹ ਕਈ ਨਹੀਂ ਸੁਣਦਾ, ਕਦਾਚਿਤ ਸੁਣਦਾ ਹੀ ਨਹੀਂ। ਸੋ ਉੱਚੀ ਉੱਚੀ ਬਾਂਗਾਂ ਦਿੰਦੇ ਨੇ ਸਾਰੇ, ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦਿੰਦਿਆਂ ਨਿੱਤ, ਸੁਣਾਉਂਦੇ ਤਾਂ ਸਾਰਾ ਹੀ ਨੇ, ਥਾਂ ਥਾਂ ਪ੍ਰਚਾਰ ਹੁੰਦਾ। ਅੱਜ ਦੇ ਯੁੱਗ ਵਿੱਚ ਕਥਾ ਦਾ ਬਹੁਤ ਪਸਾਰ ਹੈ, ਸੰਤ ਮਹਾਤਮਾ ਥਾਂ ਥਾਂ ਕਥਾ ਕਰਦੇ ਨੇ, ਬਹੁਤ ਅੱਛੀ ਅੱਛੀ ਕਥਾ ਕਰਦੇ ਨੇ ਕਿ ਜਿੰਨੀ ਕਿਸੇ ਨੂੰ ਬੁੱਧੀ ਦਿੱਤੀ ਪਰਮਾਤਮਾ ਨੇ ਓਨੀ ਸੋਹਣੀ ਕਥਾ ਕਰਦੇ ਨੇ, ਪਰ ਫਿਰ ਵੀ ਉਹਨੂੰ ਸੁਣ ਕੇ ਸਾਰੇ ਜਾਣੇ ਕੰਨਾਂ 'ਚ ਉਂਗਲਾਂ ਦੇ ਲੈਂਦੇ ਨੇ। ਇਹ ਸਾਥੋਂ ਹੋਣਾ ਨਹੀਂ। ਇੱਕ ਸ ਦੋਹ ਚਹੋ ਕਿਆ ਗਣੀ ਸਭ ਇੱਕ ਸਾਧ ਮੁੱਠੀ। ਮਹਾਰਾਜ ਕਹਿੰਦੇ ਇੱਕ ਦੋ ਚਾਰ ਦੀ ਕੀ ਗਿਣਤੀ ਗਿਣਨੀ ਹੈ, ਸਾਰੀ ਦੁਨੀਆ ਇੱਕ ਮਾਇਆ ਦੇ ਸਵਾਦ ਵਿੱਚ ਹੀ ਲੁੱਟੀ ਪੁੱਟੀ ਗਈ ਹੈ, ਠੱਗੀ ਗਈ ਹੈ। ਇੱਕ ਦੋ ਚਾਰ ਦੀ ਗਿਣਤੀ ਨਹੀਂ, ਸਾਰੀ ਦੁਨੀਆ ਹੀ ਫਸੀ ਹੋਈ ਇਸ ਪਾਸੇ। ਕੋਈ ਰੱਬ ਦਾ ਪਿਆਰਾ ਵੀ ਹੈ ਇੰਨੀ ਦੁਨੀਆ 'ਚ? ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਇੱਕ ਅੱਧ ਨਾਏ ਰੱਸੀ ਅੜਾ ਕਾ ਵਿਰਲੀ ਜਾਏ ਬੁੱਠੀ। ਕੋਈ ਇੱਕ ਅੱਧਾ ਦੁਰਲੱਭ ਹੀ ਨਾਮ ਦਾ ਰੱਸੀਆ ਹੈ, ਇੱਕ ਗਿਆਨਵਾਨ ਅਤੇ ਅੱਧਾ ਜਗਿਆਸੂ ਨਾਮ ਰੱਸੀ ਵਾਲਾ ਪ੍ਰੇਮੀ ਹੈ। ਇਸ ਲਈ ਕੋਈ ਵਿਰਲੀ ਜਾਏ ਜਗ੍ਹਾ ਸ਼ੁਭ ਗੁਣਾਂ ਨਾਲ ਵਸੀ ਹੋਈ ਹੈ, ਕਿਤੇ ਹੀ ਕਿਤੇ ਮਿਲਦਾ ਰੱਬ ਦਾ ਪਿਆਰਾ ਕੋਈ। ਕਬੀਰ ਜਹ ਜਹ ਹਉਂ ਫਿਰਿਓ ਕੌਤਕ ਠਾਉਣ ਠਾਏ, ਇੱਕ ਰਾਮ ਸਨੇਹੀ ਬਾਹਰਾ ਉੱਜਰ ਮੇਰਾ ਪਾਏ। ਭਗਤ ਸੱਚੇ ਦਰ ਸਹੁੰਦੇ ਅੰਧ ਕਰਹਿ ਦਿਨ ਰਾਤ। ਭਗਤ ਸੱਚੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਨੇ ਕੇਵਲ ਭਗਤ, ਅਤੇ ਦਿਨ ਰਾਤ ਵਾਹਿਗੁਰੂ ਦਾ ਆਨੰਦ ਮਾਨਣਾ ਕਰਦੇ ਨੇ। ਰੰਗ ਰਤੇ ਪਰਮੇਸ਼ਵਰ ਹੈ ਜਨ ਨਾਨਕ ਤਿੰਨ ਬਲ ਜਾਤ। ਮਹਾਰਾਜ ਕਥਨ ਕਰਦੇ ਨੇ ਜਿਹੜੇ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਹੋਏ ਨੇ, ਅਸੀਂ ਉਹਨਾਂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਉਹ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅੱਗੇ ਬਖਸ਼ਿਸ਼ ਕਰਕੇ, ਗੌੜੀ ਮਹੱਲਾ ਪੰਜਵਾ ਮਾਝ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸੋ ਸਤਿਗੁਰੂ ਮਹਾਰਾਜ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੈ, ਜਦੋਂ ਬੀਬੀ ਰਜਨੀ ਪੱਟੀ ਵਾਲਾ ਰਾਜਾ ਦੁਨੀ ਚੰਦ ਜੋ ਹੋਇਆ, ਉਹਦੀਆਂ ਸੱਤ ਲੜਕੀਆਂ ਸਨ, ਇੱਕ ਦਿਨ ਇਕੱਠੀਆਂ ਬੈਠੀਆਂ, ਗਲਾਂ ਵਿੱਚ ਸੋਹਣੇ ਹਾਰ ਪਾਏ ਨੇ, ਸ਼ਿੰਗਾਰ ਕੀਤੇ ਨੇ, ਸੋਹਣੇ ਬਸਤਰ, ਰਾਣੀਆਂ ਬਣੀਆਂ ਬੈਠੀ। ਸੋ ਬੈਠਦਿਆਂ ਬੈਠਦਿਆਂ ਆਪਸ ਵਿੱਚ ਗੱਲਾਂ ਚੱਲ ਪਈਆਂ ਕਿ ਸਾਡੇ ਪਿਤਾ ਜੀ ਕਿੰਨੇ ਚੰਗੇ ਨੇ, ਸਾਨੂੰ ਖਾਣ ਨੂੰ ਪਦਾਰਥ ਕਿੰਨੇ ਸੋਹਣੇ ਸੋਹਣੇ ਦਿੰਦੇ, ਕੱਪੜੇ ਦਿੰਦੇ ਨੇ। ਇਹ ਆਪਣੇ ਪਿਤਾ ਜੀ ਦੀ ਉਸਤਤੀਆਂ ਕਰ ਰਹੀਆਂ ਸਨ। ਸਾਰੀਆਂ ਤੋਂ ਛੋਟੀ ਜੋ ਰਜਨੀ ਸੀ ਜਾਂ ਰਾਜ ਕੌਰ, ਉਹਦਾ ਨਾਂ ਆਇਆ ਇਤਿਹਾਸ ਵਿੱਚ, ਉਹ ਸੁਣ ਕੇ ਕਹਿਣ ਲੱਗੇ ਕਿ ਇਹ ਸਾਰਾ ਕੁਝ ਪਰਮਾਤਮਾ ਹੀ ਕਰਦਾ, ਇਹ ਸਾਡੇ ਪਿਤਾ ਜੀ ਨੂੰ ਰਾਜ ਭਾਗ ਵੀ ਪਰਮਾਤਮਾ ਦਾ ਹੀ ਦਿੱਤਾ ਹੋਇਆ। ਪਰ ਜਿਹੜੀਆਂ ਦੂਜੀਆਂ ਕਹਿਣ ਲੱਗੀਆਂ, ਨਹੀਂ ਅਸੀਂ ਤਾਂ ਆਪਣੇ ਪਿਤਾ ਜੀ ਦਾ ਹੀ ਦਿੱਤਾ ਖਾਂਦੀਆਂ ਨਾ, ਇਹਨੇ ਨੂੰ ਪਿਤਾ ਵੀ ਆ ਗਿਆ ਅਤੇ ਗੱਲਾਂ ਸੁਣ ਕੇ ਛੋਟੀ ਲੜਕੀ ਨੂੰ ਸਮਝਾਇਆ ਕਿ ਤੁਹਾਡੀ ਪਾਲਣਾ ਮੈਂ ਹੀ ਕਰਦਾ। ਉਹ ਕਹਿਣ ਲੱਗੀ, ਨਹੀਂ ਕਰਮਾਂ ਅਨੁਸਾਰ ਪਰਮਾਤਮਾ ਦਿੱਤਾ ਹੋਇਆ ਖਾਂਦਾ। ਗੁੱਸੇ 'ਚ ਆ ਗਿਆ, ਕਹਿੰਦਾ ਚੰਗਾ ਤੇਰਾ ਵਿਆਹ ਇਹੋ ਜਿਹੇ ਪੁਰਸ਼ ਨਾਲ ਕਰੂੰ, ਫਿਰ ਦੇਖੂੰ ਤੂੰ ਕਿੱਥੋਂ ਖਾਂਦੀ ਆ। ਉਸ ਵਕਤ ਉਹਨੇ ਕੋਹੜੀ ਨਾਲ ਵਿਆਹ ਦਿੱਤੀ। ਉਹ ਕੋਹੜੀ ਪਤੀ ਨੂੰ ਖਾਰੇ ਵਿੱਚ ਪਾ ਕੇ ਸਿਰ 'ਤੇ ਰੱਖ ਕੇ ਥਾਂ ਥਾਂ ਤੁਰੀ ਫਿਰੇ, ਘਰੋਂ ਕੱਢ ਦਿੱਤੀ। ਕਹਿੰਦਾ ਮੇਰੇ ਰਾਜ 'ਚ ਮੰਗ ਕੇ ਵੀ ਨਹੀਂ ਰੋਟੀ ਖਾ ਸਕਦੀ। ਤੁੰਗ ਪਿੰਡ ਪੈਂਦਾ ਅੰਮ੍ਰਿਤਸਰ ਦੇ ਕੋਲ, ਉੱਥੇ ਮੰਗਣ ਵਾਸਤੇ ਜਦੋਂ ਜਾਣਾ ਸੀ, ਇੱਥੇ ਛੋਟੀ ਜਿਹੀ ਛੱਪੜੀ ਸੀ, ਦੁੱਖ ਭੰਜਣੀ ਬੇਰੀ ਸੀ, ਹੋਰ ਬਹੁਤ ਜੰਗਲ ਜਿਹਾ ਬੇਰੀਆਂ ਆਦਿਕ ਸਨ, ਜਿੱਥੇ ਚੌਥੇ ਪਾਤਸ਼ਾਹ ਨੇ ਥੋੜ੍ਹਾ ਜਿਹਾ ਥਾਂ ਖੁਦਵਾ ਕੇ ਫਿਰ ਚਲੇ ਗਏ ਸੀ। ਮਹਾਰਾਜ ਤਾਂ ਤੱਕ ਲੱਗਿਆ ਹੋਇਆ ਸੀ ਉਦਾਂ, ਉੱਥੇ ਪਾਣੀ ਖੜਾ, ਉੱਥੇ ਲਾਗੇ ਬਿਠਾ ਦਿੱਤਾ। ਦੁੱਖ ਭੰਜਣੀ ਬੇਰੀ ਕੋਲ ਆ ਪਹੁੰਚੇ ਨੇ, ਉਹ ਆਪਣੇ ਪਤੀ ਦੇ ਖਾਰੇ ਨੂੰ ਹੇਠਾਂ ਰੱਖ ਕੇ ਤੁੰਗ ਪਿੰਡ 'ਚ ਮੰਗਣ ਚਲੀ ਗਈ। ਜਿੱਥੇ ਉਹ ਕੋਹੜੀ ਦੇ ਖਾਰੇ ਨੂੰ ਰੱਖ ਕੇ ਗਈ, ਉੱਥੇ ਜੋ ਛੱਪੜੀ ਸੀ, ਕੋਹੜੀ ਦੇ ਵੇਖਦਿਆਂ ਇੱਕ ਕਾਂ ਅਤੇ ਕਾਉਣੀ ਨੇ ਉਸ ਛੱਪੜੀ 'ਚ ਪ੍ਰਵੇਸ਼ ਕੀਤਾ। ਉਹ ਦੇਖਦਿਆਂ ਦੇਖਦਿਆਂ ਹੀ ਚਿੱਟੇ ਰੰਗ ਵਿੱਚ ਤਬਦੀਲ ਹੋ ਗਏ। ਕਾਗੋਂ ਹੰਸ ਕਰੇ ਬਾਣੀ 'ਚ ਲਿਖਿਆ, ਕਈ ਕਹਿੰਦੇ ਬਗਲੇ ਬਣੇ, ਪਰ ਬਾਣੀ ਤਾਂ ਕਾਗੋਂ ਹੰਸ ਕਰੇ ਕਹਿੰਦੀ। ਅਸਲ ਵਿੱਚ ਆਮ ਬੰਦੇ ਦੀ ਪਹੁੰਚ ਤੋਂ ਗੱਲ ਪਰੇ ਹੈ, ਇਹ ਜਿਹੜਾ ਦੁੱਖ ਭੰਜਣੀ ਵਾਲਾ ਥਾਂ ਹੈ, ਇਹ ਬਹੁਤ ਮਹੱਤਤਾ ਰੱਖਣ ਵਾਲਾ ਥਾਂ, ਹਰਿਮੰਦਰ ਸਾਹਿਬ ਦਾ ਪੂਰਾ ਚੌਗਿਰਦਾ ਹੈ। ਇੱਥੇ ਸਤਿਯੁਗ ਦੇ ਵਿੱਚ ਰਾਜਾ ਛੁਪ ਹੋਇਆ, ਉਸਨੇ ਬਹੁਤ ਭਾਰੀ ਜੱਗ ਕੀਤਾ ਸੀ। ਇੱਥੇ ਹੀ ਜੰਗ ਹੋਇਆ ਸੀ ਰਾਮ ਚੰਦਰ ਜੀ ਦੀ ਫੌਜ ਦਾ, ਲਹੂ ਅਤੇ ਕੁਸ਼ੂ ਦਾ। ਉਹਨਾਂ ਨਾਲ ਰਾਮ ਚੰਦਰ ਦੀ ਸਾਰੀ ਸੈਨਾ ਮੂਰਛਿਤ ਕਰ ਦਿੱਤੀ, ਉਹਨਾਂ ਨੇ ਸ਼ਕਤੀ ਬਹੁਤ ਸੀ ਉਹਨਾਂ 'ਚ। ਸੋ ਉਸ ਵਕਤ ਸੀਤਾ ਨੇ ਲਿਆ ਕੇ ਅੰਮ੍ਰਿਤ ਸਵਰਗਾਂ ਤੋਂ ਛਿੱਟਾ ਦਿੱਤਾ ਸੀ, ਉਹ ਘੜਾ ਇੱਥੇ ਹੀ ਦੱਬ ਦਿੱਤਾ ਮੁੜ ਕੇ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਇਸ ਥਾਂ 'ਤੇ ਆ ਕੇ ਬੈਠੇ, ਜਿੱਥੇ ਕੀਰਤਨ ਸੁਣਦਿਆਂ ਸੁਣਦਿਆਂ ਦਰਵੀਭੂਤ ਹੋ ਗਏ ਅਤੇ ਉੱਥੇ ਜਲ ਰੂਪ ਹੋ ਗਏ ਸੀ। ਦੂਜੇ ਪਾਤਸ਼ਾਹ ਜਦੋਂ ਛੱਡਣ ਆਉਂਦੇ ਖਡੂਰ ਸਾਹਿਬ ਤੋਂ, ਇੱਥੇ ਤੱਕ ਆਉਂਦੇ ਸੀ ਨਾਲ, ਬਾਸਰਕੇ ਤੋਂ ਜਾਂਦੇ ਹੋਏ ਤੀਜੇ ਪਾਤਸ਼ਾਹ ਪਹਿਲਾਂ ਇੱਥੇ ਹੀ ਬੈਠਦੇ ਹੁੰਦੇ ਸੀ, ਫਿਰ ਖਡੂਰ ਸਾਹਿਬ ਨੂੰ ਜਾਂਦੇ, ਕਿਉਂਕਿ ਰਸਤਾ ਸੀ ਬਾਸਰਕਿਆਂ ਤੋਂ ਖਡੂਰ ਸਾਹਿਬ ਵਾਲਾ। ਚੌਥੇ ਪਾਤਸ਼ਾਹ ਨੂੰ ਜਦੋਂ ਤੀਜੇ ਪਾਤਸ਼ਾਹ ਦਾ ਹੁਕਮ ਹੋਇਆ ਕਿ ਅੰਮ੍ਰਿਤਸਰ ਸਾਹਿਬ ਮੋੜੀ ਕੱਢਣੀ ਹੈ, ਤੁਸੀਂ ਨਵਾਂ ਸ਼ਹਿਰ ਬਣਾਓ, ਚੱਕ ਰਾਮਦਾਸ ਉਹਦਾ ਨਾਮ ਰੱਖਿਆ ਸੀ। ਇੱਥੇ ਮਹਾਰਾਜ ਨੇ ਸਰੋਵਰ ਦੀ ਥੋੜ੍ਹੀ ਜਿਹੀ ਪਟਵਾਈ ਕਰਾਈ ਸੀ, ਪਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ, ਪੰਜਵੇਂ ਰੂਪ ਵਿੱਚ ਆ ਗਏ ਮਹਾਰਾਜ। ਸੰਤੋਖਸਰ ਸਾਹਿਬ ਦੀ ਸੇਵਾ ਉਦੋਂ ਚੱਲ ਰਹੀ ਸੀ, ਜਿੱਥੇ ਸੰਤੋਖਾ ਜੋਗੀ ਨਿਕਲਿਆ, ਆਈਓ ਦਾ ਸੰਤੋਖਸਰ ਨਾਮ ਪਿਆ। ਇੰਨੇ ਪੁਰਾਤਨ ਅਸਥਾਨ ਨੂੰ ਜਿੱਥੇ ਇੱਕ ਵਾਰ ਮਾਧਵੀ ਰਿਸ਼ੀ ਨੇ, ਪੁਰਾਣੇ ਟਾਈਮਾਂ ਦੀ ਗੱਲ ਹੈ, ਬ੍ਰਹਮਾ ਜੀ ਦੀ ਤਪੱਸਿਆ ਕੀਤੀ, ਬ੍ਰਹਮਾ ਪ੍ਰਗਟ ਹੋਏ ਸੀ। ਬ੍ਰਹਮਾ ਜੀ ਨੂੰ ਮਾਧਵੀ ਰਿਸ਼ੀ ਕਹਿਣ ਲੱਗੇ, ਕਿਉਂਕਿ ਬ੍ਰਹਮਾ ਨੇ ਕਿਹਾ ਵਾਰ ਮੰਗ, ਕੀ ਮੰਗਦਾ। ਉਹ ਕਹਿਣ ਲੱਗੇ ਮੈਨੂੰ 500,000 ਸਾਲ ਉਮਰ ਦਿਓ। ਉਹ ਕਹਿੰਦੇ ਇੰਨੀ ਉਮਰ ਕੀ ਕਰਨੀ ਤੂੰ? ਕਹਿਣ ਲੱਗੇ ਮੈਂ ਚਾਹੁੰਦਾ 500,000 ਵਰਾ ਪਰਮੇਸ਼ਰ ਦੀ ਭਗਤੀ ਕਰਾਂ। ਬ੍ਰਹਮਾ ਜੀ ਕਹਿਣ ਲੱਗੇ ਤੈਨੂੰ ਇੱਕ ਥਾਂ ਦੱਸ ਦਿੰਦੇ, ਮਦਰ ਦੇਸ਼। ਇਸ ਥਾਂ 'ਤੇ ਇੱਕ ਅਸਥਾਨ ਹੈ, ਸਤਯੁਗ ਤੋਂ ਲੈ ਕੇ ਉੱਥੇ ਭਗਤੀ ਹੀ ਹੋਈ, ਬਸ ਇੰਨਾ ਪਵਿੱਤਰ ਥਾਂ ਹੈ। ਉਸ ਥਾਂ ਦੇ ਉੱਤੇ ਅਕਾਲ ਪੁਰਖ ਆਪ ਆਏ ਸੀ ਇੱਕ ਵਾਰ, ਜਦੋਂ ਰਾਜਾ ਸ਼ੁਭ ਨੇ ਇੱਥੇ ਜੱਗ ਕੀਤਾ ਸੀ। ਬੜੀਆਂ ਪੁਰਾਣੀਆਂ ਚੀਜ਼ਾਂ ਨੇ ਇਹ, ਆਮ ਕਿਸੇ ਬੰਦੇ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਜਿੱਥੇ ਅੰਮ੍ਰਿਤਸਰ ਸ਼ਹਿਰ ਵੱਸਦਾ ਹੈ, ਇੱਥੇ ਸਤਯੁਗ ਵਿੱਚ ਇੱਕ ਸ਼ਹਿਰ ਵੱਸਦਾ ਸੀ ਪਹਿਲਾਂ, ਲੀਲਾਵਤੀਪੁਰੀ ਉਹਦਾ ਨਾਮ ਸੀ। ਫਿਰ ਮੁੜ ਕੇ ਤੁਹਾਨੂੰ ਪਤਾ ਕਿ ਨਾਸ ਹੋ ਜਾਂਦਾ ਸੰਸਾਰ ਦਾ ਹੌਲੀ ਹੌਲੀ, ਫਿਰ ਜੰਗਲ ਬਣ ਜਾਂਦੇ ਨੇ, ਫਿਰ ਸ਼ਹਿਰ ਵੱਸ ਜਾਂਦੇ ਨੇ। ਸੋ ਇਸ ਤਰ੍ਹਾਂ ਉਸ ਥਾਂ ਦੇ ਉੱਤੇ ਰਾਜਾ ਸ਼ੁਭ ਨੇ ਬਹੁਤ ਵੱਡਾ ਯੱਗ ਕੀਤਾ, ਤਾਂ ਫਿਰ ਉਸ ਵਕਤ ਇੱਥੇ ਅਕਾਲ ਪੁਰਖ ਵਾਹਿਗੁਰੂ ਨੇ ਦਰਸ਼ਨ ਦੇ ਕੇ ਕਿਹਾ ਸੀ ਕਿ ਜਦੋਂ ਚੌਥੇ ਰੂਪ ਵਿੱਚ ਆਵਾਂਗੇ ਤਾਂ ਇਹ ਥਾਂ ਪ੍ਰਗਟ ਕਰਾਂਗੇ ਅਸੀਂ। ਜੋ ਵੀ ਇਸ਼ਨਾਨ ਕਰੇਗਾ ਇੱਥੇ ਐਸਾ ਸਰੋਵਰ ਬਣੇਗਾ ਕਿ ਉਹਦਾ ਭਲਾ ਹੋ ਜਾਇਆ ਕਰੇਗਾ। ਸਮੇਂ ਅਨੁਸਾਰ ਇਹ ਸਾਰੀਆਂ ਗੱਲਾਂ ਅਲੋਪ ਹੋ ਗਈਆਂ, ਆਪਸ ਵਿੱਚ ਨਫ਼ਰਤ ਈਰਖਾ ਵੱਧ ਗਈ। ਉਹ ਫਿਰ ਗੱਲਾਂ ਨੂੰ ਹੋਰ ਪਾਸੇ ਦੀ ਰੰਗਤ ਮਿਲਦੀ ਗਈ, ਬਦਲਦੀਆਂ ਗਈਆਂ ਸਭ ਚੀਜ਼ਾਂ। ਉਸ ਵਕਤ ਉਹ ਜਦੋਂ ਨੌਜਵਾਨ ਨੇ ਦੇਖਿਆ ਕਿ ਉਹ ਪਾਣੀ ਖੜ੍ਹਾ ਹੈ, ਕਿ ਇਹਦੇ ਵਿੱਚ ਨਹਾ ਕੇ ਬਾਹਰ ਕਾਂ ਹੰਸ ਅਤੇ ਹੰਸਣੀ ਬਣ ਕੇ ਨਿਕਲੇ ਨੇ, ਉਹ ਸਿਰਫ ਉਹਨੂੰ ਕੌਤਕ ਅਕਾਲ ਪੁਰਖ ਨੇ ਦਿਖਾਇਆ ਸੀ। ਅਤੇ ਵਾਹਿਗੁਰੂ ਨੇ ਕੌਤਕ ਦਿਖਾ ਕੇ ਇੱਕ ਜਗ੍ਹਾ ਪ੍ਰਗਟ ਕਰਨ ਦਾ ਤਰੀਕਾ ਬਣਾਇਆ। ਉਹਨੇ ਸੋਚਿਆ ਮੈਂ ਵੀ ਇਸ਼ਨਾਨ ਕਰਾਂ, ਮੈਂ ਵੀ ਸੁੰਦਰ ਬਣ ਜਾਵਾਂਗਾ। ਉਹ ਵੀ ਖਾਰੇ ਵਿੱਚੋਂ ਨਿਕਲ ਕੇ ਰਿੜਦਾ ਰਿੜਦਾ ਛੱਪੜੀ 'ਚ ਆ ਗਿਆ। ਸੋ ਉਹਨੇ ਆਪਣੀ ਇਸਤਰੀ ਨੂੰ ਨਿਸ਼ਚੇ ਕਰਾਉਣ ਲਈ ਇੱਕ ਉਂਗਲ ਜਿਹੜੀ ਬਾਹਰ ਰੱਖ ਲਈ, ਬਾਕੀ ਜਦੋਂ ਸਰੀਰ ਪਾਣੀ 'ਚ ਗਿਆ ਉਹ ਪ੍ਰਵੇਸ਼ ਹੋਇਆ, ਸਰੀਰ ਕੰਚਨ ਵਰਗਾ ਸੋਹਣਾ ਹੋ ਗਿਆ, ਉਂਗਲ 'ਤੇ ਕੋੜ ਰਹਿ ਗਿਆ। ਉਹ ਖਾਰਾ ਮੂਧਾ ਮਾਰ ਕੇ ਉਹਦੇ ਉੱਤੇ ਬਹਿ ਗਿਆ, ਟੋਕਰੀ ਜੀ ਹੁੰਦੀ ਇੱਕ। ਜਦੋਂ ਇਸਤਰੀ ਰੋਟੀ ਮੰਗ ਕੇ ਲਿਆਈ, ਬੀਬੀ ਰਜਨੀ ਨੌਜਵਾਨ ਖਾਰੇ 'ਤੇ ਬੈਠਾ ਦੇਖ ਕੇ ਕਿਹਾ, ਦੁਸ਼ਟਾ ਤੂੰ ਮੇਰੇ ਸੁੰਦਰ ਰੂਪ ਉੱਤੇ ਮੋਹਿਤ ਹੋ ਕੇ ਮੇਰੇ ਪਤੀ ਨੂੰ ਮਾਰ ਕੇ ਪਤਾ ਨਹੀਂ ਕਿੱਥੇ ਸੁੱਟ ਦਿੱਤਾ। ਉਸ ਵੇਲੇ ਉਹਨੇ ਸਾਰੀ ਗੱਲ ਸੁਣਾਈ, ਕਾਂ 'ਤੇ ਕਾਉਣੀ, ਹੰਸ 'ਤੇ ਹੰਸਣੀ ਬਣਨ ਦੀ, ਆਪਣਾ ਸੁੰਦਰ ਸਰੂਪ ਹੋਣ ਦਾ ਸਾਰਾ ਹਾਲ ਕਹਿ ਸੁਣਾਇਆ। ਪਰ ਉਹਨੇ ਮੰਨਿਆ ਹੀ ਨਹੀਂ, ਉਹ ਕਹਿੰਦੀ ਇਹ ਹੋ ਹੀ ਨਹੀਂ ਸਕਦਾ। ਜਿਵੇਂ ਅੱਜ ਦੇ ਕਹਿੰਦੇ ਨੇ, ਅੱਜ ਦੇ ਕਹਿੰਦੇ ਨੇ ਵੀ ਉੱਥੇ ਕੋਹੜੀ ਤਾਂ ਰਾਜੀ ਹੋ ਗਿਆ, ਉਹ ਗੱਲ ਤਾਂ ਮੰਨ ਲਈ, ਪਰ ਇਹ ਨਹੀਂ ਮੰਨਦੇ ਕਿ ਉੱਥੋਂ ਕਾਗੋਂ ਹੰਸ ਕਰੇ। ਅਕਾਲ ਪੁਰਖ ਲਈ ਕੀ ਔਖਾ ਨਿਆਣਾ, ਉਹ ਕੋਈ ਬੱਚਾ ਥੋੜ੍ਹੀ, ਵੀ ਉਹ ਤਾਂ ਹੋ ਨਹੀਂ ਸਕਦਾ। ਨਾਲੇ ਥਾਂ ਦੇਖੀ ਦਾ ਕਿਹੜਾ, ਥਾਂ ਥਾਂ ਦੀ ਗੱਲ ਹੈ। ਸੋ ਇਸ ਕਰਕੇ ਸਾਰਾ ਹਾਲ ਸੁਣਾਇਆ, ਪਰ ਯਕੀਨ ਨਹੀਂ ਹੋਇਆ। ਦੋਵੇਂ ਝਗੜਦੇ ਰਹੇ ਅਤੇ ਇੱਕ ਗੁਰਸਿੱਖ ਆ ਗਿਆ, ਕਹਿੰਦਾ ਭਾਈ ਝਗੜੋ ਨਾ, ਸਾਹਮਣੇ ਉੱਥੇ ਕਾਰ ਸੇਵਾ ਚੱਲਦੀ, ਗੁਰੂ ਅਰਜਨ ਦੇਵ ਜੀ ਸੰਤੋਖਸਰ ਸੇਵਾ ਕਰਾ ਰਹੇ ਨੇ, ਉੱਥੇ ਚਲੇ ਜਾਓ, ਥੋੜ੍ਹਾ ਝਗੜਾ ਨਿਬੇੜ ਦੇਣਗੇ। ਉਸ ਵੇਲੇ ਉਹਨਾਂ ਨੇ ਸੰਤੋਖਸਰ ਸਾਹਿਬ ਜਾ ਕੇ ਗੁਰੂ ਸਾਹਿਬ ਕੋਲ ਮੱਥਾ ਟੇਕ ਕੇ ਆਪਣੀ ਬੇਨਤੀ ਕੀਤੀ। ਲੜਕੀ ਕਹਿਣ ਲੱਗੀ, ਇਹ ਮੇਰਾ ਪਤੀ ਕੋਹੜੀ ਸੀ, ਉਹਨੂੰ ਮਾਰ ਕੇ ਆਪ ਬਣ ਬੈਠਾ, ਦੇਖੋ। ਉਸ ਵੇਲੇ ਗੁਰੂ ਸਾਹਿਬ ਨੇ ਉਹਨਾਂ ਨਾਲ ਉਸ ਬੇਰੀ ਹੇਠ ਆ ਕੇ ਸਾਰੀ ਸੰਗਤ ਇਕੱਠੀ ਹੋ ਕੇ ਆਈ। ਸੰਗਤ ਇਕੱਠੀ ਹੋ ਕੇ ਜਦੋਂ ਆਈ, ਮਹਾਰਾਜ ਕਹਿੰਦੇ ਚਲੋ ਅੱਗੇ ਅੱਗੇ ਦੱਸੋ ਕਿਹੜਾ ਥਾਂ। ਉਹ ਗੁਰੂ ਸਾਹਿਬ ਨੇ ਥਾਂ ਜੇ ਆਪ ਪ੍ਰਗਟ ਕਰਨੀ ਕਰ ਸਕਦੇ ਕੋਈ ਤਰੀਕੇ ਨਾਲ, ਥਾਂ ਨੂੰ ਪ੍ਰਗਟ ਕਰਨਾ, ਲੋਕਾਂ ਨੂੰ ਭਰੋਸਾ ਦਿਵਾਉਣਾ। ਜਦੋਂ ਉੱਥੇ ਚੱਲ ਕੇ ਆਏ ਤਾਂ ਉਹਨੇ ਕਿਹਾ, ਮਹਾਰਾਜ ਮੈਂ ਇੱਕ ਉਂਗਲ ਰੱਖੀ ਹੋਈ ਹੈ ਹਲੇ, ਕੋੜ ਇੱਕ ਉਂਗਲ 'ਤੇ ਕੋੜ ਬਾਕੀ ਰੱਖਿਆ ਹੋਇਆ, ਤੁਸੀਂ ਦੇਖ ਸਕਦੇ ਹੋ। ਮਹਾਰਾਜ ਕਹਿੰਦੇ ਚੰਗਾ, ਸਾਰੀ ਸੰਗਤ ਦੇ ਸਾਹਮਣੇ ਉਂਗਲ ਡਬੋ ਵਿੱਚ। ਜਦੋਂ ਉਂਗਲੀ ਡਬੋਈ, ਉਹ ਉਂਗਲ ਵੀ ਠੀਕ ਹੋ ਗਈ ਸਾਰਿਆਂ ਸਾਹਮਣੇ। ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਵੇਖ ਕੇ ਉਹ ਨਿਸ਼ਚਾ ਕਰਾਤਾ ਬੀਬੀ ਨੂੰ ਕਿ ਇਹੀ ਤੇਰਾ ਪਤੀ ਹੈ ਭਾਈ। ਉਸ ਵੇਲੇ ਉਸ ਸਥਾਨ ਦੀ ਮਹੱਤਤਾ ਦੱਸਦਿਆਂ ਹੋਇਆਂ ਗੁਰੂ ਸਾਹਿਬ ਨੇ ਉਹ ਥਾਂ ਦੇ ਉੱਤੇ ਇਹ ਸ਼ਬਦ ਉਚਾਰਨ ਕੀਤਾ। ਗੌੜੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਉਚਾਰਨ ਕਰਦੇ ਨੇ, ਮਾਝ ਗੌੜੀ ਦੀ ਜਾਤੀ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸਤਿਗੁਰੂ ਕਹਿੰਦੇ ਪਿੱਛੇ ਵੀ ਤੇਰਾ ਨਾਂ ਦੁੱਖ ਭੰਜਨੀ ਸਾਹਿਬ ਹੀ ਸੀ, ਹੁਣ ਵੀ ਤੇਰਾ ਨਾਂ ਦੁੱਖ ਭੰਜਨੀ ਸਾਹਿਬ ਹੀ ਆ, ਅੱਗੇ ਵੀ ਤੇਰਾ ਨਾਂ ਦੁੱਖ ਭੰਜਨੀ ਸਾਹਿਬ ਹੀ ਹੋਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਵਿੱਚ ਨਾਮ ਨੇ ਸਾਰੀ ਥਾਂ ਨੂੰ ਪ੍ਰਗਟ ਕੀਤਾ। ਜਿੱਥੇ ਬਹਿ ਕੇ ਕੋਈ ਬਹੁਤ ਜ਼ਿਆਦਾ ਤਪੱਸਿਆ ਹੋਈ ਹੋਈ ਆ, ਉਹ ਨਾਮ ਹੀ ਨਾਮ ਹੈ ਸਭ ਤੋਂ ਵੱਡਾ। ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ ਰਹਾਓ। ਅੱਠੇ ਪਹਿਰੇ ਇਸ ਅਸਥਾਨ ਦੀ ਆਰਾਧਨਾ ਕਰੀਏ ਤਾਂ ਸਤਿਗੁਰਾਂ ਦੀ ਕਿਰਪਾ ਨਾਲ ਪੂਰਨ ਗਿਆਨ ਹੁੰਦਾ। ਇਹਦਾ ਅਸਲ ਵਿੱਚ ਭਾਵ ਅਰਥ ਇਹ ਹੈ ਅੰਤਰੀਵ, ਇਹ ਵਾਹਿਗੁਰੂ ਪਿੱਛੇ ਵੀ ਤੇਰਾ ਨਾਮ ਦੁੱਖਾਂ ਦੇ ਭੰਨਣ ਵਾਲਾ ਸੀ, ਹੁਣ ਵੀ ਤੇਰਾ ਨਾਮ ਦੁੱਖਾਂ ਦੇ ਭੰਨਣ ਵਾਲਾ ਹੈ, ਅੱਗੇ ਵੀ ਤੇਰਾ ਨਾਮ ਦੁੱਖਾਂ ਦੇ ਨਾਸ਼ ਕਰਨ ਵਾਲਾ ਹੋਵੇਗਾ। ਸੋ ਜਦੋਂ ਉੱਥੇ ਗੁਰੂ ਸਾਹਿਬ ਨੇ ਬਚਨ ਫਰਮਾਇਆ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਇਹ ਸ਼ਬਦ ਉੱਥੇ ਉਚਾਰਿਆ ਤਾਂ ਉਹ ਥਾਂ ਦਾ ਨਾਮ ਫਿਰ ਦੁੱਖ ਭੰਜਨੀ ਪੈ ਗਿਆ। ਦੁੱਖ ਭੰਜਨ ਅਸਥਾਨ, ਦੁੱਖ ਭੰਜਨੀ ਬੇਰੀ, ਪੂਰਨ ਸਤਿਗੁਰਾਂ ਦੇ ਉਪਦੇਸ਼ ਕਰਕੇ ਅੱਠੇ ਪਹਿਰ ਨਾਮ ਨੂੰ ਆਰਾਧਨਾ ਕਰੀਏ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਅਸਲ ਵਿੱਚ ਗੁਰਬਾਣੀ ਜਿਹੜੀ ਹੈ ਜਾਂ ਜਿੰਨੀ ਵੀ ਗੁਰੂ ਘਰ ਦੀਆਂ ਸਾਖੀਆਂ ਗੁਰਬਾਣੀ ਸਭ ਕੁਝ, ਇਹਦੇ ਵਿੱਚ ਜਦੋਂ ਤੱਕ ਆਪਾਂ ਭਗਤੀ ਦੇ ਮਾਰਗ ਤੇ ਪ੍ਰਵੇਸ਼ ਨਹੀਂ ਕਰਦੇ ਉਦੋਂ ਤੱਕ ਬਾਹਰ ਬੈਠਿਆਂ ਨੂੰ ਕੁਛ ਨਜ਼ਰ ਨਹੀਂ ਆਉਂਦਾ। ਫਿਰ ਤਾਂਹੀਓ ਬਾਹਰਲੇ ਬੰਦੇ ਭਟਕ ਜਾਂਦੇ ਨੇ ਜਾਂ ਉਹਨਾਂ ਨੂੰ ਫਿਰ ਅਗਿਆਨਤਾ ਛਾ ਜਾਂਦੀ। ਜਦੋਂ ਆਪਾਂ ਭਗਤੀ ਕਰੀਏ ਤਾਂਹੀਓ ਆਪਾਂ ਇਸ ਮਾਰਗ ਦੇ ਅੰਦਰਲੀਆਂ ਚੀਜ਼ਾਂ ਨੂੰ ਜਾਣ ਸਕਦੇ ਹਾਂ, ਅੰਤਰੀਵ ਗਿਆਨ ਫਿਰ ਹੁੰਦਾ। ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ। ਜਿਸ ਹਿਰਦੇ ਚ ਪਾਰ ਬ੍ਰਹਮ ਵਸਦਾ ਉਹੀ ਹਿਰਦਾ ਰੂਪ ਅਸਥਾਨ ਸ਼ੋਭਨੀਕ ਹੁੰਦਾ ਜਿਸ ਹਿਰਦੇ ਚ ਵਸਦਾ। ਅਸਲ ਵਿੱਚ ਜਿਹੜੀ ਹੈ ਕਿਸੇ ਥਾਂ ਵਿੱਚ ਕਿਸੇ ਤੱਤ ਵਿੱਚ ਕਿਸੇ ਧਰਤੀ ਵਿੱਚ ਕਿਸੇ ਦਰਖਤ ਵਿੱਚ ਕੋਈ ਤਾਕਤ ਨਹੀਂ ਹੁੰਦੀ, ਅਸਲੀਅਤ ਤਾਂ ਇਹੀ ਹੈ। ਤਾਕਤ ਤਾਂ ਸਤਿਗੁਰੂ ਕਹਿੰਦੇ ਸਾਰੀ ਨਾਮ ਦੀ ਹੈ। ਜਿੱਥੇ ਬਹਿ ਕੇ ਕਿਸੇ ਨੇ ਨਾਮ ਜਪਿਆ ਹੈ ਉਹ ਥਾਂ ਭਾਗਾਂ ਵਾਲਾ ਹੋ ਜਾਂਦਾ। ਉਹ ਥਾਂ ਵਿੱਚ ਅਸਲ ਵਿੱਚ ਨਾਮ ਦੀ ਸੱਤਾ ਹੁੰਦੀ, ਨਾਮ ਦੀ ਸੱਤਾ ਹੋਣ ਕਰਕੇ ਉਸ ਥਾਂ ਵਿੱਚ ਤਾਕਤ ਹੁੰਦੀ। ਤੀਰਥ ਬੜਾ ਕਿ ਹਰਕਾ ਦਾਸ, ਕੌਣ ਵੱਡਾ? ਮਹਾਰਾਜ ਕਹਿੰਦੇ ਕੋ ਨਾ ਵੱਡਾ ਮਾਇਆ ਵਡਿਆਈ। ਕੌਣ ਵੱਡਾ? ਮਾਇਆ ਵਡਿਆਈ ਸੋਈ ਵੱਡਾ ਜਿਨ ਰਾਮ ਲਿਵ ਲਾਈ। ਇਸ ਕਰਕੇ ਵੱਡਾ ਤਾਂ ਹੈ ਜੋ ਪਰਮਾਤਮਾ ਚ ਲਿਵ ਜੋੜਦਾ। ਅਸਲ ਵਿੱਚ ਨਾਮ ਦੀ ਮਹਾਨਤਾ ਹੈ ਸਾਰੀ, ਇੱਕ ਓਂਕਾਰ ਦੀ ਮਹਾਨਤਾ ਹੈ। ਪਰ ਕਈ ਥਾਵਾਂ ਨੂੰ ਮਾਨਤਾ ਵੀ ਦੇਣੀ ਹੁੰਦੀ, ਕਈ ਪਵਿੱਤਰ ਥਾਂ ਵੀ ਹੁੰਦੇ ਨੇ। ਸੋ ਪਵਿੱਤਰ ਥਾਂ ਹੋਣ ਕਰਕੇ ਫਿਰ ਉਹਨਾਂ ਥਾਵਾਂ ਨੂੰ ਮਾਨਤਾ ਮਿਲਦੀ ਅਕਾਲ ਪੁਰਖ ਵੱਲੋਂ, ਜਿੱਥੇ ਬਹਿ ਕੇ ਕਦੇ ਨਾਮ ਜਪਿਆ ਗਿਆ, ਜਿੱਥੇ ਬਹਿ ਕੇ ਕਦੇ ਕਿਸੇ ਨੇ ਤਪੱਸਿਆ ਕੀਤੀ ਹੁੰਦੀ, ਉਹ ਥਾਂ ਨੂੰ ਉਹ ਮਾਣ ਮਿਲਦਾ, ਉਹ ਥਾਂ ਦੇ ਉੱਤੇ ਉਹ ਕਿਰਪਾ ਹੁੰਦੀ ਅਕਾਲ ਪੁਰਖ। ਮਹਾਰਾਜ ਕਹਿੰਦੇ ਜਿਸ ਹਿਰਦੇ 'ਚ ਨਾਮ ਵੱਸ ਜਾਂਦਾ ਉਹ ਹਿਰਦਾ ਸੋਭਨੀਕ ਹੋ ਜਾਂਦਾ, ਉਹ ਥਾਂ ਵੀ ਸੋਹਣਾ ਬਣ ਜਾਂਦਾ। ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ। ਮਹਾਰਾਜ ਕਹਿੰਦੇ ਭਾਈ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ ਤਾਂ ਜਮਦੂਤ ਤੇਰੇ ਨੇੜੇ ਨਹੀਂ ਆਵੇਗਾ। ਵਾਹਿਗੁਰੂ ਵਾਹਿਗੁਰੂ ਕਰੋ, ਸਥੂਲ ਸਰੀਰ ਦੇ ਹੁੰਦਿਆਂ ਹੋਇਆਂ ਜਮਦੂਤ ਨਜ਼ਰ ਨਹੀਂ ਆਉਂਦਾ। ਜਦੋਂ ਹੀ ਇਸ ਸਰੀਰ ਵਿੱਚੋਂ ਨਿਕਲ ਕੇ ਸੂਖਮ ਰੂਪ ਧਾਰਨੇ ਆਪਾਂ, ਜਮਦੂਤ ਸੂਖਮ ਰੂਪ ਦਾ ਚੀਜ਼ ਹੈ, ਉਹ ਇਸ ਲੋਕ ਦੀ ਚੀਜ਼ ਨਹੀਂ। ਬਹੁਤ ਸਾਰੇ ਲੋਕ ਕਹਿਣਗੇ ਦਿਖਾਓ ਕਿੱਥੇ ਹੈ, ਜੇ ਹੁੰਦਾ ਤਾਂ ਉਹ ਸੂਖਮ ਰੂਪ ਧਾਰ ਨਹੀਂ ਸਕਦੇ ਆਪਾਂ, ਜਾਂ ਫਿਰ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ ਤਾਂ ਦਿਖ ਜਾਂਦੇ ਆ। ਇਸ ਕਰਕੇ ਦੂਸਰੀ ਦੁਨੀਆ ਹੈ ਉਹ। ਹੁਣ ਜਿਵੇਂ ਕੋਈ ਖੋਜ ਕੀਤੀ ਹੈ ਕੱਲ ਸਾਇੰਸਦਾਨਾਂ ਨੇ ਨਵੇਂ ਗ੍ਰਹਿ ਦੀ, ਹੁਣ ਜੇ ਕੋਈ ਬੰਦਾ ਸਾਇੰਸਦਾਨਾਂ ਨੂੰ ਕਹੇ ਜਾ ਕੇ ਦਿਖਾਓ ਕਿੱਥੇ ਹੈ, ਦੂਰਬੀਨ ਉਹ ਜਿਹੜੀਆਂ ਲੱਗੀਆਂ ਹੋਈਆਂ ਵੱਡੀਆਂ, ਉਹਨਾਂ ਤੋਂ ਬਿਨਾਂ ਉਹ ਨਜ਼ਰ ਨਹੀਂ ਆਉਂਦਾ। ਇਸ ਕਰਕੇ ਖੋਜ ਕਰਦਿਆਂ ਉਹਨਾਂ ਨੇ ਵੀ ਖੋਜ ਪਤਾ ਨਹੀਂ ਕਿੰਨੇ ਸਾਲ ਕੀਤੀ, ਉਹ ਐਵੇਂ ਨਹੀਂ ਲੱਭ ਗਿਆ ਹੈ। ਖੋਜ ਕਰਦਿਆਂ ਕਰਦਿਆਂ ਖਬਰੇ 50 ਸਾਲ ਹੋ ਗਏ, ਹੁਣ ਖੋਜ ਕਰਦਿਆਂ ਨੂੰ 100 ਸਾਲ ਹੋ ਗਿਆ ਹੋਵੇ ਸਾਇੰਸਦਾਨਾਂ ਨੂੰ, ਫਿਰ ਕਿਤੇ ਜਾ ਕੇ ਉਹ ਚੀਜ਼ ਨਜ਼ਰ ਆਈ ਹੈ। ਇਸੇ ਤਰ੍ਹਾਂ ਹੀ ਹਰ ਇੱਕ ਚੀਜ਼ ਖੋਜ ਕਰਦਿਆਂ ਕਰਦਿਆਂ ਨਜ਼ਰ ਆ ਜਾਂਦੀ। ਸੇਵਾ ਸੁਰਤ ਨਾ ਜਾਣੀਆਂ ਨਾ ਜਾਪੈ ਆਰਾਧੇ। ਕਹਿੰਦੇ ਸੁਰਤ ਪੂਰਵਕ ਮੈਂ ਸੇਵਾ ਕਰਨੀ ਨਹੀਂ ਜਾਣੀ ਵੀ ਚੰਗੇ ਢੰਗ ਨਾਲ, ਸੇਵਾ ਕਰਨ ਦੀ ਮੈਨੂੰ ਕੁਝ ਸਮਝ ਨਹੀਂ ਹੈ, ਨਾ ਹੀ ਤੇਰੇ ਨਾਮ ਦਾ ਆਰਾਧਨ ਕਰਨਾ ਜਾਣਿਆ ਮੈਂ। ਬਸ ਮੈਨੂੰ ਇੱਕ ਪਤਾ ਕਿ ਮੈਂ ਤੇਰੀ ਓਟ ਲੈ ਕੇ ਜਿਉਂਦਾ। ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਆਗਮਾ ਗਾਦ। ਇਹ ਜਗਤ ਦੇ ਜੀਵਨ ਰੂਪ ਵਾਹਿਗੁਰੂ ਮੈਂ ਤਾਂ ਸਿਰਫ ਤੇਰੀ ਓਟ ਹੀ ਤੱਕੀ ਹੈ, ਮੇਰੇ ਆਪਣੇ 'ਚ ਤਾਂ ਕੋਈ ਬਲ ਨਹੀਂ ਹੈ, ਮੇਰੇ ਆਪਣੇ ਕੋਲ ਕੋਈ ਤਾਕਤ ਨਹੀਂ, ਕੁਛ ਨਹੀਂ ਹੈ, ਬਸ ਇੱਕ ਤੇਰਾ ਆਸਰਾ ਹੀ ਤੱਕਿਆ ਕਿ ਤੂੰ ਹੀ ਸਾਨੂੰ ਆਸਰਾ ਦੇਣ ਵਾਲਾ। ਇਹ ਮੇਰੇ ਠਾਕੁਰ ਪਰਮੇਸ਼ਰ ਆਪ ਅਗਮ ਬੇਅੰਤ ਤੇ ਅਗਾਧ ਹੁੰਦਾ ਡੂੰਘੇ ਹੋ। ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ। ਇਹ ਗੁਸਾਈ ਮਾਲਕ ਜਿਸ ਉੱਤੇ ਆਪ ਕਿਰਪਾਲੂ ਹੁੰਦੇ ਹੋ ਉਹਦੇ ਕੋਲੋਂ ਸਾਰੀ ਚਿੰਤਾ ਸੰਤਾਪ ਜਿੰਨੇ ਵੀ ਨੇ ਸਭ ਦੌੜ ਜਾਂਦੇ ਨੇ। ਜਿਵੇਂ ਕੋਹੜੀ ਨੂੰ ਰਾਜੀ ਕਰ ਦਿੱਤਾ, ਤੱਤੀ ਵਾਓ ਨਾ ਲੱਗੇ ਸਤਿਗੁਰ ਰੱਖੇ ਆਪ, ਜਿਨ੍ਹਾਂ ਦੇ ਰਾਖੇ ਆਪ ਸਤਿਗੁਰੂ ਨੇ ਉਹਨਾਂ ਨੂੰ ਪ੍ਰਤੱਖ ਤੱਤੀ ਹਵਾ ਜਾਂ ਹੋਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ। ਤੱਤੀ ਵਾਓ ਤੋਂ ਮਤਲਬ ਇਹ ਹੈ, ਤੱਤੀ ਵਾਓ ਦਾ ਮਤਲਬ ਹੁੰਦਾ ਕਿ ਦੁੱਖ ਤਾਂ ਕਿਤੇ ਪਰੇ ਹੀ ਰਹਿ ਗਿਆ, ਦੁੱਖ ਦੀ ਹਵਾ ਤੱਕ ਵੀ ਉਸ ਬੰਦੇ ਤੱਕ ਨਹੀਂ ਆਉਂਦੀ। ਗੁਰ ਨਾਰਾਇਣ ਦਈਓ ਗੁਰ, ਗੁਰ ਸੱਚਾ ਸਿਰਜਣਹਾਰ, ਗੁਰੂ ਨਾਰਾਇਣ ਰੂਪ ਹੈ ਤੇ ਦਈਓ ਦੱਦੇ ਦੱਦਾ ਮੁਕਤਾ ਯਈ ਔਂਕੜ, ਦਈਓ ਪ੍ਰੇਰਕ ਪਰਮੇਸ਼ਰ ਗੁਰੂ ਰੂਪ ਹੈ। ਸੱਚਾ ਗੁਰੂ ਸਾਹਿਬ ਜੀ ਸ਼ੁਭ ਗੁਣਾਂ ਦੇ ਸਿਰਜਣੇ ਵਾਲੇ ਨੇ, ਸ੍ਰਿਸ਼ਟੀ ਦੇ ਸਿਰਜਣਹਾਰ ਨੇ। ਗੁਰ ਤੁਠੈ ਸਭ ਕੁਛ ਪਾਇਆ, ਜਨ ਨਾਨਕ ਸਦ ਬਲਿਹਾਰ। ਸਤਿਗੁਰੂ ਦੇ ਪ੍ਰਸੰਨ ਹੋਇਆ ਮੈਂ ਸਾਰਾ ਕੁਛ ਪ੍ਰਾਪਤ ਕਰ ਲਿਆ, ਇਸ ਲਈ ਮੈਂ ਸੇਵਕ ਜਨ ਗੁਰਾਂ ਤੋਂ ਸਦਾ ਹੀ ਬਲਿਹਾਰ ਜਾਂਦਾ, ਕੁਰਬਾਨ ਜਾਂਦਾ।